ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ, ਸੁਨਹਿਰੀ ਮਤਨ ਮੁਕਾਸ਼ਫਾ। ਇਹਨਾਂ ਗੱਲਾਂ ਤੋਂ ਬਾਅਦ ਜਿਵੇਂ ਮੈਂ ਅਸਮਾਨ ਤੋਂ ਇੱਕ ਵੱਡੀ ਜਮਾਤ ਨੂੰ ਉੱਚੀ ਆਵਾਜ਼ ਵਿੱਚ ਇਹ ਆਖਦਿਆਂ ਸੁਣਿਆ ਵੀ ਹੈਲੇਲੂਇਆ, ਮੁਕਤੀ ਅਤੇ ਜਲਾਲ ਅਤੇ ਕੁਦਰਤ ਸਾਡੇ ਰੱਬ ਦੀ ਹੀ ਹੈ। ਜਵਾਬੀ ਪੜ੍ਹਾਈ ਮੁਕਾਸ਼ਫਾ। ਫਿਰ ਮੈਂ ਅਸਮਾਨ ਨੂੰ ਖੁੱਲ੍ਹਿਆ ਹੋਇਆ ਵੇਖਿਆ ਅਤੇ ਕੀ ਵੇਖਦਾ ਵਾਂ ਵੀ ਇੱਕ ਚਿੱਟਾ ਘੋੜਾ ਹੈ ਅਤੇ ਉਹਦੇ ਉੱਤੇ ਕੋਈ ਬੈਠਾ ਹੈ ਜਿਹੜਾ ਸੱਚਾ ਅਤੇ ਬਰਹੱਕ ਅਖਵਾਉਂਦਾ ਹੈ ਅਤੇ ਉਹ ਰਾਸਤੇ ਨਾਲ ਇਨਸਾਫ਼ ਅਤੇ ਲੜਾਈ ਕਰਦਾ ਹੈ ਅਤੇ ਉਹਦੀਆਂ ਅੱਖੀਆਂ ਅੱਗ ਦੇ ਛੋਲੇ ਨੇ ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਤਾਜ ਨੇ ਅਤੇ ਉਹਦਾ ਇੱਕ ਨਾਂ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਸਿਵਾ ਹੋਰ ਕੋਈ ਨਹੀਂ ਜਾਣਦਾ ਅਤੇ ਉਹਨੇ ਲਹੂ ਦੇ ਛਿੜਕੇ ਹੋਏ ਕੱਪੜੇ ਪਾਏ ਅਤੇ ਉਹਦਾ ਨਾਂ ਰੱਬ ਦਾ ਕਲਾਮ ਅਖਵਾਉਂਦਾ ਹੈ ਅਤੇ ਅਸਮਾਨ ਦੀਆਂ ਫੌਜਾਂ ਚਿੱਟੇ ਘੋੜਿਆਂ ਉੱਤੇ ਬੈਠ ਕੇ ਅਤੇ ਚਿੱਟੇ ਸਾਫ਼ ਮਹੀਨ ਕਤਾਨੀ ਕੱਪੜੇ ਪਾ ਕੇ ਉਹਦੇ ਮਗਰ ਮਗਰ ਨੇ ਅਤੇ ਕੌਮਾਂ ਨੂੰ ਮਾਰਨ ਲਈ ਉਹਦੇ ਮੂੰਹ 'ਚੋਂ ਇੱਕ ਤੇਜ਼ ਤਲਵਾਰ ਨਿਕਲਦੀ ਏ ਅਤੇ ਉਹ ਲੋਹੇ ਦੇ ਸੋਟੇ ਨਾਲ ਉਹਦੇ ਉੱਤੇ ਹਕੂਮਤ ਕਰੇਗਾ ਅਤੇ ਕਾਦਰ ਮੁਤਲਿਕ ਰੱਬ ਦੀ ਸਖ਼ਤ ਗੁੱਸੇ ਵਾਲੀ ਮੈਂ ਦੇ ਹੌਜ਼ ਵਿੱਚ ਅੰਗੂਰ ਨਿਚੋੜੇਗਾ ਅਤੇ ਉਹਦੇ ਕੱਪੜਿਆਂ ਅਤੇ ਉਹਨਾਂ ਉੱਤੇ ਇਹ ਨਾਂ ਲਿਖਿਆ ਹੋਵੇਗਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਖੁਦਾਵੰਦਾਂ ਦਾ ਖੁਦਾਵੰਦ। ਦਰਸੀਵਾਜ਼ ਬਾਈਬਲ ਵਿੱਚੋਂ ਲੂਕਾ। 6ਵੇਂ ਮਹੀਨੇ ਵਿੱਚ ਜਬਰਾਇਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ ਜਿਹਦਾ ਨਾਂ ਨਾਸਰਤ ਸੀ ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ ਅਤੇ ਉਸ ਕੰਵਾਰੀ ਦਾ ਨਾਂ ਮਰੀਅਮ ਸੀ ਅਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਹੈ, ਖੁਦਾਵੰਦ ਤੇਰੇ ਨਾਲ ਹੈ। ਉਹ ਇਸ ਕਲਾਮ ਤੋਂ ਘਬਰਾ ਗਈ ਅਤੇ ਸੋਚਣ ਲੱਗ ਪਈ ਇਹ ਕਿੰਜ ਦਾ ਸਲਾਮ ਹੈ, ਡਰ ਨਾ ਕਿਉਂ ਜੇ ਖੁਦਾਵੰਦ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਹੈ ਅਤੇ ਵੇਖ ਤੂੰ ਹਾਮਲਾ ਹੋਵੇਂਗੀ ਅਤੇ ਤੇਰੇ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯਸੂ ਰੱਖੀ। ਉਹ ਬਜ਼ੁਰਗ ਹੋਵੇਗਾ ਅਤੇ ਰੱਬ ਤਾਲਾ ਦਾ ਪੁੱਤਰ ਰਖਵਾਏਗਾ ਅਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖ਼ਤ ਉਹਨੂੰ ਦੇਵੇਗਾ ਅਤੇ ਉਹ ਯਕੂਬ ਦੇ ਘਰਾਣੇ ਉੱਤੇ ਹਮੇਸ਼ਾ ਤਿਕਰ ਬਾਦਸ਼ਾਹੀ ਕਰੇਗਾ ਅਤੇ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ ਭਈ ਇਹ ਕਿਵੇਂ ਹੋਵੇਗਾ ਜਦਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ, ਅਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ ਭਈ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ ਅਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ ਅਤੇ ਇਸ ਪਾਰੋਂ ਉਹ ਮਲੂਦੇ ਮੁਕੱਦਸ ਰੱਬ ਦਾ ਪੁੱਤਰ ਅਖਵਾਵੇਗਾ ਅਤੇ ਵੇਖ ਤੇਰੀ ਰਿਸ਼ਤਾਦਾਰ ਅਲਿਸ਼ਬਾ ਦੇ ਵੀ ਵਡੇਰ ਉਮਰੀ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਹੁਣ ਉਹਨੂੰ ਜਿਹੜੀ ਬਾਂਝ ਅਖਵਾਉਂਦੀ ਸੀ 6ਵਾਂ ਮਹੀਨਾ ਹੈ, ਕਿਉਂਕਿ ਜਿਹੜਾ ਕੌਲ ਰੱਬ ਵੱਲੋਂ ਹੈ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਅਤੇ ਕਲਾਮ ਰੱਬ ਦੇ ਨਾਲ ਸੀ ਅਤੇ ਕਲਾਮ ਰੱਬ ਸੀ ਅਤੇ ਕਲਾਮ ਮੁਜੱਸਮ ਹੋਇਆ ਅਤੇ ਫਜ਼ਲ ਅਤੇ ਸੱਚਿਆਈ ਨਾਲ ਮਾਮੂਰ ਹੋ ਕੇ ਸਾਡੇ ਵਿਚਕਾਰ ਰਿਹਾ ਅਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਬਾਪ ਦੇ ਇਕਲੌਤੇ ਦਾ ਜਲਾਲ। ਯੋਹੰਨਾ। ਯਹੂਦਿਆਂ ਦੀ ਈਦ ਏ ਫਸਾ ਨੇੜੇ ਸੀ ਅਤੇ ਯਸੂ ਯਰੂਸ਼ਲਮ ਨੂੰ ਗਿਆ ਅਤੇ ਉਹਨੇ ਹੈਕਲ ਵਿੱਚ ਟੱਗੇ ਅਤੇ ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਨੂੰ ਅਤੇ ਸਰਾਫਾਂ ਨੂੰ ਬੈਠੇ ਵੇਖਿਆ ਅਤੇ ਰੱਸੀਆਂ ਦਾ ਕੋੜਾ ਬਣਾ ਕੇ ਸਾਰਿਆਂ ਨੂੰ ਯਾਨੀ ਭੇਡਾਂ ਅਤੇ ਟੱਗਿਆਂ ਨੂੰ ਹੈਕਲ ਵਿੱਚੋਂ ਕੱਢ ਦਿੱਤਾ ਅਤੇ ਸਰਾਫਾਂ ਦੇ ਪੈਸੇ ਸੁੱਟ ਦਿੱਤੇ ਅਤੇ ਉਹਨਾਂ ਦੇ ਫੱਟੇ ਉਲਟਾ ਦਿੱਤੇ ਅਤੇ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ ਇਹਨਾਂ ਨੂੰ ਇੱਥੋਂ ਲੈ ਜਾਓ, ਮੇਰੇ ਪਿਓ ਦੇ ਘਰ ਨੂੰ ਮੰਡੀ ਵਾਲਾ ਘਰ ਨਾ ਬਣਾਓ। ਜਦ ਉਹ ਯਰੂਸ਼ਲਮ ਵਿੱਚ ਫਸਾ ਦੇ ਵੇਲੇ ਈਦ ਵਿੱਚ ਸੀ ਅਤੇ ਬਹੁਤ ਸਾਰੇ ਲੋਕ ਉਹਨਾਂ ਮੌਜਿਆਂ ਨੂੰ ਵੇਖ ਕੇ ਜਿਹੜੇ ਉਹ ਵਿਖਾਉਂਦਾ ਸੀ ਉਹਦੇ ਨਾਂ ਉੱਤੇ ਇਮਾਨ ਲਿਆਏ। ਮਰਕਸ। ਅਤੇ ਜਦੋਂ ਉਹ ਸ਼ਾਗਿਰਦਾਂ ਦੇ ਕੋਲ ਆਏ ਅਤੇ ਵੇਖਿਆ ਵੀ ਉਹਨਾਂ ਦੇ ਚਾਰਾਂ ਪਾਸੇ ਇੱਕ ਵੱਡਾ ਜੱਥਾ ਹੈ, ਫੱਕੀ ਉਹਨਾਂ ਨਾਲ ਬਹਿਸ ਕਰ ਰਹੇ ਨੇ ਅਤੇ ਉਸੇ ਵੇਲੇ ਸਾਰਾ ਜੱਥਾ ਉਹਨੂੰ ਵੇਖ ਕੇ ਹੈਰਾਨ ਹੋਇਆ ਅਤੇ ਉਹਦੇ ਵੱਲ ਨੱਸ ਕੇ ਉਹਨੂੰ ਸਲਾਮ ਕਰਨ ਲੱਗੇ। ਉਹਨੇ ਉਹਨਾਂ ਨੂੰ ਪੁੱਛਿਆ ਤੁਸੀਂ ਉਹਨਾਂ ਨਾਲ ਕੀ ਬਹਿਸ ਕਰਦੇ ਹੋ? ਤੇ ਜੱਥੇ ਵਿੱਚੋਂ ਇੱਕ ਨੇ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਮੈਂ ਆਪਣੇ ਪੁੱਤਰ ਨੂੰ ਜਿਹਦੇ ਵਿੱਚ ਗੁੰਗੀ ਰੂਹ ਏ ਤੇਰੇ ਕੋਲ ਲਿਆਇਆ ਸੀ, ਇਸ ਲਈ ਉਹ ਉਹਨੂੰ ਉਹਦੇ ਕੋਲ ਲਿਆਏ ਤੇ ਜਦੋਂ ਉਹਨੇ ਉਹਨੂੰ ਵੇਖਿਆ ਤੇ ਉਸੇ ਵੇਲੇ ਰੂਹ ਨੇ ਉਹਨੂੰ ਮਰੋੜਿਆ ਤੇ ਉਹ ਪੁੰਜੇ ਡਿੱਗ ਗਿਆ ਤੇ ਕਫ ਭਰ ਕੇ ਤਿਲਟਣ ਲੱਗ ਗਿਆ। ਉਹਨੇ ਉਹਦੇ ਪਿਓ ਕੋਲੋਂ ਪੁੱਛਿਆ, ਇਹ ਇਹਨੂੰ ਕਿੰਨੇ ਚਿਰ ਤੋਂ ਏ? ਉਹਨੇ ਆਖਿਆ, ਬਚਪਨ ਤੋਂ। ਤੇ ਉਹਨੇ ਕਈ ਵਾਰੀ ਉਹਨੂੰ ਅੱਗ ਤੇ ਪਾਣੀ ਵਿੱਚ ਸੁੱਟਿਆ ਵੀ ਉਹਨੂੰ ਮਾਰ ਦੇਵੇ, ਪਰ ਜੇ ਤੂੰ ਕੁਝ ਕਰ ਸਕਦਾ ਏ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਮਦਦ ਕਰ। ਯਸੂ ਨੇ ਉਹਨੂੰ ਆਖਿਆ, ਕੀ ਜੇ ਤੂੰ ਕਰ ਸਕਦਾ ਏ? ਜਿਹੜਾ ਇਮਾਨ ਰੱਖਦਾ ਏ ਉਹਦੇ ਲਈ ਸਭ ਕੁਝ ਹੋ ਸਕਦਾ ਏ। ਉਸ ਮੁੰਡੇ ਦੇ ਪਿਓ ਨੇ ਉਸੇ ਵੇਲੇ ਉੱਚੀ ਆਵਾਜ਼ ਨਾਲ ਆਖਿਆ, ਮੈਂ ਇਮਾਨ ਰੱਖਦਾ ਵਾਂ, ਤੂੰ ਮੇਰੀ ਬੇਇਤਕਾਦੀ ਦਾ ਇਲਾਜ ਕਰ। ਜਦੋਂ ਯਸੂ ਨੇ ਵੇਖਿਆ ਵੀ ਲੋਕ ਦੌੜ ਦੌੜ ਕੇ ਇਕੱਠੇ ਹੋ ਰਹੇ ਨੇ ਤੇ ਉਸ ਨਾਪਾਕ ਰੂਹ ਨੂੰ ਝਿੜਕ ਕੇ ਆਖਿਆ, ਭਈ ਐ ਗੁੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਦੇਣਾ ਵਾਂ, ਇਹਦੇ ਵਿੱਚੋਂ ਨਿਕਲ ਆ ਤੇ ਉਹਦੇ ਵਿੱਚ ਫਿਰ ਕਦੀ ਨਾ ਵੜੀ। ਉਹ ਚੀਕ ਕੇ ਤੇ ਉਹਨੂੰ ਮਰੋੜ ਕੇ ਨਿਕਲ ਆਈ ਤੇ ਉਹ ਮੁਰਦਾ ਜਿਹਾ ਹੋ ਗਿਆ। ਇਵੇਂ ਭਈ ਕਈ ਲੋਕਾਂ ਨੇ ਆਖਿਆ ਭਈ ਉਹ ਮਰ ਗਿਆ, ਪਰ ਯਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ ਤੇ ਉਹ ਉੱਠ ਖਲੋਤਾ। ਲੂਕਾ। ਫਿਰ ਇੰਜ ਹੋਇਆ ਭਈ ਉਹ ਕਿਸੇ ਥਾਂ ਤੇ ਦੁਆ ਕਰ ਰਿਹਾ ਸੀ, ਜਦੋਂ ਕਰ ਲਈ ਤੇ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਰੱਬਾ, ਜਿਵੇਂ ਯੋਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਉਹਨੇ ਉਹਨਾਂ ਨੂੰ ਆਖਿਆ, ਭਈ ਜਦੋਂ ਤੁਸੀਂ ਦੁਆ ਕਰੋ ਤੇ ਆਖੋ, ਭਈ ਐ ਸਾਡੇ ਬਾਪ, ਤੇਰਾ ਨਾਂ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਸਾਡੀ ਰੋਜ਼ ਦੀ ਰੋਟੀ ਹਰ ਰੋਜ਼ ਸਾਨੂੰ ਦੇ ਤੇ ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੇ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ, ਲੱਭੋਗੇ ਤੇ ਪਾਓਗੇ, ਬੂਹਾ ਖੜਕਾਓਗੇ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ, ਕਿਉਂ ਜੇ ਜਿਹੜਾ ਵੀ ਮੰਗਦਾ ਏ ਉਹਨੂੰ ਮਿਲਦਾ ਏ ਤੇ ਜਿਹੜਾ ਲੱਭਦਾ ਏ ਉਹ ਪਾਉਂਦਾ ਏ, ਜਿਹੜਾ ਖੜਕਾਉਂਦਾ ਏ ਉਹਦੇ ਲਈ ਖੋਲ੍ਹਿਆ ਜਾਵੇਗਾ। ਯੋਹੰਨਾ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ, ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ, ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਏ ਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਏ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਉਂਝ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ, ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਹੈ ਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਯੋਹੰਨਾ। ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਯਸੂ ਨੇ ਕੀਤੇ, ਜੇ ਉਹ ਵੱਖੋ ਵੱਖ ਲਿਖੇ ਜਾਂਦੇ ਤੇ ਮੈਨੂੰ ਲੱਗਦਾ ਹੈ ਵੀ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਉਹਨਾਂ ਲਈ ਜੱਗ ਵਿੱਚ ਗੁੰਜਾਇਸ਼ ਨਾ ਹੁੰਦੀ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ, ਇਨਸਾਨ ਨੂੰ ਤੇ ਹਕੂਮਤ ਕਰਦਾ ਏ ਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ, ਇਸ ਜ਼ਿੰਦਾ ਸੱਚਿਆਈ ਨੂੰ ਜਾਣਨ ਦਾ ਇਕੱਲਾ ਰਸਤਾ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਇਨਸਾਨ ਦੇ ਬਣਾਏ ਹੋਏ ਅਕੀਦੇ ਜ਼ਵਾਲ ਪਜ਼ੀਰ ਨੇ, ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਸਲ ਦੇ ਮੌਜਜ਼ਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ? ਮਸੀਹੀ ਸ਼ਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋਹ ਲੈਂਦਾ ਏ, ਜਿਨ੍ਹੇ ਪਹਿਲੀ ਸਦੀ ਵਿੱਚ ਇਹਨੂੰ ਇਲਾਹੀ ਕੁਵਤ ਤੇ ਇਹ ਹੈਰਾਨ ਕਰਨ ਵਾਲੀ ਤੇ ਬੇਮਿਸਾਲ ਕਾਮਯਾਬੀ ਬਖਸ਼ੀ ਸੀ। ਸੁੱਚਾ ਲੋਗੋਸ ਕਾਬਲੇ ਅਸਬਾਤ ਕ੍ਰਿਸਚਨ ਸਾਇੰਸ ਏ ਹਮਾਹੰਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਿਹ ਪਾਉਂਦਾ ਏ, ਇਸ ਲਈ ਨਹੀਂ ਵੀ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਏ ਤੇ ਨਾ ਹੀ ਇਸ ਲਈ ਵੀ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਏ, ਬਲਕਿ ਇਸ ਲਈ ਵੀ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਏ। ਯਸੂ ਨੇ ਆਖਿਆ, ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ, ਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੁਆਜ਼ੇ ਤੋਂ ਬਹੁਤ ਹੀ ਪੁਰਸਰਾਰ ਲੱਗਦੀ ਹੈ। ਇਹ ਮੁਆਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਹੈ। ਬਸ ਰੂਹਾਨੀ ਇਰਤਕਾਈ ਇਲਾਹੀ ਕੁਵਤ ਦੀ ਮਸ਼ਕ ਕਰਨ ਦੇ ਕਾਬਲ ਹੈ। ਇਸਰਾਈਲ ਦੇ ਮਕਦਸ ਨੂੰ ਮਹਿਦੂਦ ਕਰਦਿਆਂ ਹੋਏ ਅਤੇ ਇਹ ਪੁੱਛਦਿਆਂ ਹੋਏ ਯਹੂਦੀਆਂ ਦੇ ਜੁਰਮ ਨੂੰ ਦੁਹਰਾਉਣਾ ਅੱਜ ਬਹੁਤ ਖਤਰਨਾਕ ਹੈ। ਭਈ ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਹੈ? ਰੱਬ ਕੀ ਨਹੀਂ ਕਰ ਸਕਦਾ? ਇਹ ਆਖਿਆ ਗਿਆ ਹੈ ਅਤੇ ਇਹ ਸੱਚ ਵੀ ਹੈ ਭਈ ਮਸੀਹਤ ਸਾਇੰਸ ਹੋਣੀ ਚਾਹੀਦੀ ਹੈ ਅਤੇ ਸਾਇੰਸ ਮਸੀਹਤ ਹੋਣੀ ਚਾਹੀਦੀ ਹੈ, ਵਰਨਾ ਜਾਂ ਇਹਦੇ ਉਲਟ ਦੂਜਾ ਕੋਈ ਵੀ ਝੂਠ ਅਤੇ ਬੇਕਾਰ ਹੀ ਹੈ। ਪਰ ਕੋਈ ਵੀ ਗੈਰ ਜ਼ਰੂਰੀ ਜਾਂ ਗੈਰ ਹਕੀਕੀ ਨਹੀਂ ਹੈ, ਉਹ ਇਜ਼ਹਾਰ ਵਿੱਚ ਇੱਕੋ ਜਿਹੇ ਹੀ ਨੇ। ਇਹ ਦੂਜੇ ਦੇ ਨਾਲ ਮੁਤਾਬਕਤ ਰੱਖਦਾ ਸਾਬਤ ਹੁੰਦਾ ਹੈ। ਮਸੀਹਤ ਜਿਵੇਂ ਯਸੂ ਨੇ ਇਹਦੀ ਤਾਲੀਮ ਦਿੱਤੀ ਸੀ, ਕੋਈ ਭੇਤ ਜਾਂ ਤਕਰੀਬਾਂ ਦਾ ਇੱਕ ਨਿਜ਼ਾਮ ਨਹੀਂ ਅਤੇ ਨਾ ਹੀ ਇੱਕ ਰਸਮੀ ਯਹੋਵਾ ਵੱਲੋਂ ਕੋਈ ਤੋਹਫ਼ਾ ਹੈ, ਬਲਕਿ ਇਹ ਗਲਤੀ ਨੂੰ ਮੁਕਾਉਣ ਅਤੇ ਬਿਮਾਰ ਨੂੰ ਸ਼ਿਫਾ ਦੇਣ ਲਈ ਪਿਆਰ ਦਾ ਇਜ਼ਹਾਰ ਸੀ। ਸਿਰਫ ਮਸੀਹ ਜਾਂ ਸੱਚਾਈ ਦੇ ਨਾਂ ਨਾਲ ਨਹੀਂ, ਬਲਕਿ ਸੱਚਾਈ ਦੇ ਇਜ਼ਹਾਰ ਵਿੱਚ ਜਿਵੇਂ ਦਾ ਮਾਮਲਾ ਇਲਾਹੀ ਲੋਅ ਦੇ ਸਿਲਸਿਲੇ ਦਾ ਹੋਇਆ ਹੋਵੇਗਾ। ਇਹ ਸਾਇੰਸ ਏ ਨਾ ਸੱਚਾਈ ਏ ਜਿਹੜੀ ਅੰਨੇ ਭਰੋਸੇ ਦੇ ਰਾਹੀਂ ਕੰਮ ਕਰਦੀ ਏ, ਨਾ ਹੀ ਇਹ ਇਲਾਹੀ ਸ਼ਫਾ ਦੇ ਅਸੂਲ ਦੀ ਇਨਸਾਨੀ ਸਮਝ ਏ ਜਿਵੇਂ ਯਸੂ ਵਿੱਚ ਜ਼ਾਹਰ ਹੋਇਆ ਸੀ, ਜਿਹਦੀਆਂ ਆਜ਼ੀ ਵਾਲੀਆਂ ਦੁਆਵਾਂ ਡੂੰਘੀਆਂ ਅਤੇ ਸੱਚਾਈ ਦੇ ਇਨਸਾਨ ਉੱਤੇ ਰੱਬ ਦੀ ਸ਼ਬੀਹ ਦੇ ਅਤੇ ਇਨਸਾਨ ਦੀ ਸੱਚਾਈ ਅਤੇ ਪਿਆਰ ਦੇ ਨਾਲ ਇਕੱਠ ਅਤੇ ਬਾਜ਼ਮੀਰ ਇਹਤਜਾਜ ਸੀ। ਇੱਕ ਰਵਾਇਤ ਏ ਵੀ ਪੈਬਲੀਅਸ ਲੈਂਟੋਲਸ ਨੇ ਰੋਮ ਦੇ ਹਾਕਮਾਂ ਨੂੰ ਲਿਖਿਆ, ਯਸੂ ਦੇ ਚੇਲੇ ਉਹਨੂੰ ਰੱਬ ਦਾ ਪੁੱਤਰ ਮੰਨਦੇ ਨੇ। ਕ੍ਰਿਸਚਨ ਸਾਇੰਸ ਵਿੱਚ ਹਦਾਇਤ ਪਾਉਣ ਵਾਲੇ ਇਸ ਜਲਾਲੀ ਖਿਆਲ ਤਿਕਰ ਅਪੜੇ ਭਈ ਰੱਬ ਹੀ ਇਨਸਾਨ ਦਾ ਇਕੱਲਾ ਲਿਖਾਰੀ ਏ। ਕੁਮਾਰੀ ਮਾਂ ਨੇ ਰੱਬ ਦੇ ਇਸ ਖਿਆਲ ਦਾ ਹਮਲ ਲਿਆ ਅਤੇ ਆਪਣੇ ਨਜ਼ਰੀਏ ਨੂੰ ਯਸੂ ਦਾ ਨਾਂ ਦਿੱਤਾ, ਯਾਨੀ ਯਸ਼ਵਾ ਜਾਂ ਮੁਕਤੀਦਾਤਾ। ਮਰੀਅਮ ਦੇ ਰੂਹਾਨੀ ਫਹਿਮ ਦੀ ਰੋਸ਼ਨ ਖਿਆਲੀ ਨੇ ਮਾਦੀ ਕਾਨੂੰਨ ਅਤੇ ਇਹਦੀ ਨਸਲੀ ਤਰਤੀਬ ਨੂੰ ਚੁੱਪ ਕਰਾ ਦਿੱਤਾ ਅਤੇ ਰੱਬ ਨੂੰ ਇਬਨ ਆਦਮ ਦੇ ਤੌਰ 'ਤੇ ਜ਼ਾਹਰ ਕਰਦਿਆਂ ਹੋਏ ਉਹਦੇ ਬਾਲ ਨੂੰ ਸੱਚਾਈ ਦੇ ਮੁਕਾਸ਼ਫੇ ਦੇ ਰਾਹੀਂ ਪਰਵਰਿਸ਼ ਦਿੱਤੀ। ਪਾਕ ਰੂਹ ਜਾਂ ਇਲਾਹੀ ਰੂਹ ਨੇ ਕੁਮਾਰੀ ਮਾਂ ਦੇ ਪਾਕ ਫਹਿਮ ਉੱਤੇ ਇਸ ਸਮਝ ਦੇ ਨਾਲ ਪਰਛਾਵਾਂ ਕੀਤਾ ਭਈ ਹਸਤੀ ਰੂਹ ਏ। ਮਸੀਹ ਨੇ ਹਮੇਸ਼ਾ ਉਸ ਰੱਬ ਦੀ ਝੋਲੀ ਵਿੱਚ ਇੱਕ ਖਿਆਲ ਨੂੰ ਵਸਾਇਆ ਜਿਹੜਾ ਯਸੂ ਇਨਸਾਨ ਦਾ ਇਲਾਹੀ ਅਸੂਲ ਏ, ਅਤੇ ਬੁੱਢੀ ਨੇ ਇਸ ਰੂਹਾਨੀ ਖਿਆਲ ਦਾ ਹਮਲ ਲਿਆ ਭਾਵੇਂ ਜਿਹੜਾ ਸ਼ੁਰੂ ਵਿੱਚ ਬਹੁਤ ਥੋੜ੍ਹਾ ਜਿਹਾ ਵਧਿਆ ਸੀ। ਇਨਸਾਨ ਰੱਬ ਦੇ ਪੁੱਤਰ ਦੇ ਤੌਰ 'ਤੇ ਰੂਹ ਦੇ ਖਿਆਲ ਦੇ ਤੌਰ 'ਤੇ ਲਾਫਾਨੀ ਗਵਾਈ ਏ ਭਈ ਰੂਹ ਹਮਾਹੰਗ ਅਤੇ ਬੰਦਾ ਹਮੇਸ਼ਾ ਦਾ ਏ। ਯਸੂ ਮਰੀਅਮ ਦੀ ਖੁਦ ਅਗਾਹੀ ਦਾ ਪੁੱਤਰ ਸੀ ਜਿਹੜੀ ਰੱਬ ਦੇ ਨਾਲ ਸ਼ਰੀਕ ਸੀ, ਇਸ ਲਈ ਉਹ ਕਿਸੇ ਦੂਜੇ ਬੰਦੇ ਦੀ ਨਿਸਬਤ ਹਯਾਤੀ ਦੇ ਬਾਰੇ ਬਹੁਤਾ ਰੂਹਾਨੀ ਖਿਆਲ ਪੇਸ਼ ਕਰ ਸਕਦਾ ਏ ਅਤੇ ਪਿਆਰ ਆਪਣੇ ਪਿਓ ਜਾਂ ਇਲਾਹੀ ਅਸੂਲ ਦੀ ਸਾਇੰਸ ਨੂੰ ਜ਼ਾਹਰ ਕਰ ਸਕਦਾ ਏ। ਯਸੂ ਕੋਈ ਦਰਵੇਸ਼ ਨਹੀਂ ਸੀ, ਉਹਨੇ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਵਾਂਗਰ ਰੋਜ਼ਾ ਨਹੀਂ ਰੱਖਿਆ, ਫਿਰ ਵੀ ਇੱਥੇ ਨਾਸਰੀ ਵਾਂਗਰ ਭੁੱਖ ਅਤੇ ਜਜ਼ਬਿਆਂ ਤੋਂ ਬਗੈਰ ਇਨਸਾਨ ਕਦੀ ਨਹੀਂ ਸੀ ਰਹਿੰਦਾ। ਉਹਨੇ ਖੁੱਲ੍ਹੇ ਤੌਰ 'ਤੇ ਅਤੇ ਕਿਸੇ ਹਿਚਕਚਾਹਟ ਤੋਂ ਬਗੈਰ ਪਾਪੀਆਂ ਨੂੰ ਮਲਾਮਤ ਕੀਤਾ, ਕਿਉਂ ਜੇ ਉਹ ਉਹਨਾਂ ਦਾ ਯਾਰ ਸੀ, ਇਸ ਲਈ ਉਹਨੇ ਉਹ ਪਿਆਲਾ ਪੀਤਾ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ 'ਤੇ ਫਤਿਹ ਪਾ ਲਈਏ ਅਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਅਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ, ਬਸ ਇਸੇ ਤਰ੍ਹਾਂ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਸੂ ਨੇ ਸਾਨੂੰ ਸਿਖਾਇਆ ਹੈ। ਕਲੀਸੀਆ ਦੇ ਅੰਦਰ ਜਾਂ ਬਾਹਰ ਜੋ ਕੁਝ ਵੀ ਚੰਗਾ ਹੈ ਉਹਨੂੰ ਇੱਜ਼ਤ ਦਿੰਦਿਆਂ ਹੋਏ ਕਿਸੇ ਬੰਦੇ ਦੀ ਮਸੀਹ ਵਿੱਚ ਤਕਦੀਸ ਪੇਸ਼ੇ ਦੀ ਨਿਸਬਤ ਇਜ਼ਹਾਰ ਉੱਤੇ ਬਹੁਤ ਹੀ ਨਿਉਂ ਰੱਖ ਦਈਏ। ਸ਼ੌਰ ਵਿੱਚ ਅਸੀਂ ਮੁੰਤਸ਼ਿਰ ਹੋਣ ਵਾਲੇ ਅਕੀਦਿਆਂ ਨੂੰ ਰੋਕ ਨਹੀਂ ਸਕਦੇ ਅਤੇ ਲਾਜ਼ਵਾਲ ਮਸੀਹ ਦੇ ਇਲਾਹੀ ਅਸੂਲ ਨੂੰ ਹੋਰ ਸਮਝਦਿਆਂ ਹੋਏ ਸਾਨੂੰ ਬਿਮਾਰ ਨੂੰ ਸ਼ਿਫਾ ਦੇਣ ਅਤੇ ਮੌਤ ਉੱਤੇ ਫਤਿਹਯਾਬ ਹੋਣ ਦੇ ਕਾਬਲ ਬਣਾਇਆ ਗਿਆ ਹੈ। ਐ ਮਸੀਹੀ ਸ਼ਹੀਦ, ਯਾਦ ਰੱਖ ਭਈ ਇੰਨਾ ਹੀ ਬਹੁਤ ਹੈ ਜੇ ਤੂੰ ਆਪਣੇ ਆਪ ਨੂੰ ਆਪਣੇ ਮਾਲਕ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਕਾਬਲ ਵੀ ਨਾ ਸਮਝੇ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਹੈ ਭਈ ਸਾਨੂੰ ਸਾਡੇ ਮਾਲਕ ਅਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਹੈ ਅਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਹੈ ਭਈ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ 'ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨੀਆਂ ਦੇ ਨਾਲ ਆਇਆ ਹੈ। ਹਮਾਹੰਗ ਤੇ ਹਮੇਸ਼ਾ ਦੀ ਹਸਤੀ ਦੇ ਦਾਅਵਿਆਂ ਦੀ ਜ਼ਮਾਨਤ ਬਸ ਕ੍ਰਿਸਚਨ ਸਾਇੰਸ ਵਿੱਚ ਮਿਲਦੀ ਹੈ। ਕਲਾਮ ਸਾਨੂੰ ਇਹ ਮਾਲੂਮਾਤ ਦਿੰਦਾ ਹੈ ਵੀ ਰੱਬ ਤੋਂ ਸਭ ਕੁਝ ਹੋ ਸਕਦਾ ਹੈ, ਰੂਹ ਲਈ ਸਾਰੀ ਚੰਗਿਆਈ ਮੁਮਕਿਨ ਹੈ। ਸਾਡੇ ਦੌਰ ਵਿੱਚ ਮਸੀਹਤ ਦੁਬਾਰਾ ਇਲਾਹੀ ਅਸੂਲ ਦੀ ਤਾਕਤ ਨੂੰ ਜ਼ਾਹਰ ਕਰਦੀ ਹੈ, ਜਿਵੇਂ ਉਹਨੇ ਬਿਮਾਰ ਨੂੰ ਸ਼ਫਾ ਦਿੰਦਿਆਂ ਹੋਏ ਅਤੇ ਮੌਤ ਉੱਤੇ ਫਤਿਹਮੰਦ ਹੁੰਦਿਆਂ ਹੋਏ 1900 ਵਰ੍ਹੇ ਪਹਿਲਾਂ ਕੀਤਾ ਸੀ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦਾਂ ਹੀ ਹੁੰਦਾ ਹੈ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਅਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ, ਭਈ ਅਸੀਂ ਗਲਤੀ ਦੇ ਕਫਨ ਦਫਨ ਅਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ। ਸਾਇੰਸ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਲਈ ਨਾ ਕੋਈ ਥਾਂ ਹੈ ਅਤੇ ਨਾ ਕੋਈ ਮੌਕਾ ਹੈ। ਹਰ ਦਿਨ ਸਾਥੋਂ ਮਸੀਹ ਕੂਵਤ ਦੇ ਪੇਸ਼ਿਆਂ ਦੀ ਬਜਾਏ ਹਾਲਾ ਸਬੂਤਾਂ ਦੀ ਮੰਗ ਕਰਦਾ ਹੈ। ਇਹ ਸਬੂਤ ਪੂਰੇ ਤੌਰ 'ਤੇ ਰੂਹ ਦੀ ਤਾਕਤ ਨਾਲ ਪਾਪ, ਬਿਮਾਰੀ ਅਤੇ ਮੌਤ ਦੀ ਤਬਾਹੀ ਨਾਲ ਬਣੇ ਨੇ, ਜਿਵੇਂ ਮਸੀਹ ਨੇ ਉਹਨਾਂ ਨੂੰ ਤਬਾਹ ਕੀਤਾ ਸੀ। ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂਕਿ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਅਤੇ ਉਮਤਾਂ ਅਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ 'ਤੇ ਪੂਰੇ ਤੌਰ 'ਤੇ ਫੈਸਲਾਕੁਨ ਅੰਦਾਜ਼ ਵਿੱਚ ਹਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।